ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੀ ਸੀ ਸੁੰਦਰੀ। ਆਓ ਉਸ ਦਾ 7ਵਾਂ ਕਾਂਡ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਉੱਪਰ ਲਿਖੇ ਸਮਾਚਾਰ ਨੂੰ 3 ਦਿਨ ਬੀਤ ਗਏ, ਸਵੇਰ ਹੋ ਚੁੱਕੀ, 10-12 ਵਜੇ ਦਾ ਵੇਲਾ ਹੈ। ਉਸ ਨਗਰ ਵਿੱਚ ਜਿੱਥੇ ਉਸ ਖੱਤਰੀ ਦੀ ਵੋਟੀ ਕੈਦ ਸੀ, ਸਭ ਲੋਕ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਨਿਕੜੇ ਜੇ ਨਗਰ ਵਿੱਚ ਹੱਟਾਂਪੁਰ ਲੈਣ ਦੇਣ ਹੋ ਰਿਹਾ ਹੈ। ਘਰਾਂ ਵਿੱਚ ਰੋਟੀਆਂ ਤਿਆਰ ਪਈਆਂ ਹੁੰਦੀਆਂ ਹਨ। ਹਾਕਮ ਦੇ ਮਹਿਲਾਂ ਵਿੱਚ ਅਚਰਜ ਰੰਗ ਹੈ। ਦੀਵਾਨਖਾਨੇ ਵਿੱਚ ਹਾਕਮ ਬੈਠੇ ਹਨ। ਪਾਸ ਕੁਛ ਮੁਸਾਹਿਬ ਕੱਚੇ ਕੁਸ਼ਾਮਤੀ ਬੈਠੇ ਗੱਪਾਂ ਲਾ ਰਹੇ ਹਨ। ਸ਼ਰਾਬ ਦਾ ਦੌਰ ਜਾਰੀ ਹੈ। ਰੰਗ ਰੰਗ ਦੇ ਖਾਣੇ ਪਏ ਹਨ। ਕੋਈ ਪਿਆਲਾ ਮੂੰਹ ਨਾਲ ਲਾਈ ਬੈਠਾ ਹੈ, ਕੋਈ ਨਕਲ ਉਡਾ ਰਿਹਾ ਹੈ। ਜ਼ਨਾਨਖਾਨੇ ਵਿੱਚ ਵੀ ਗਹਿਮਾ ਗਹਿਮ ਹੈ। ਇੱਕ ਗਲੀਚੇਪੁਰ 5-6 ਬੇਗਮਾਂ ਬੈਠੀਆਂ ਹਨ, ਉੱਧਰ ਗੋਲੀਆਂ ਬਾਂਧੀਆਂ ਫਿਰ ਰਹੀਆਂ ਹਨ। ਇਹਨਾਂ ਬੇਗਮਾਂ ਦੀ ਸੁੰਦਰਤਾ ਇੱਕ ਤੋਂ ਇੱਕ ਚੜ੍ਹਦੀ ਹੈ। ਰੇਸ਼ਮੀ ਕੱਪੜਿਆਂ ਅਤੇ ਗਹਿਣਿਆਂ ਦੀ ਸਹਾਇਤਾ ਅੱਜ ਬਹੁਤ ਵੱਧ ਕੇ ਹੈ। ਇਹਨਾਂ ਵਿੱਚੋਂ ਇੱਕ ਤੀਵੀ ਡਾਢੀ ਉਦਾਸ ਬੈਠੀ ਹੈ। ਉਸ ਕਮਰੇ ਦੀ ਅਮੀਰੀ ਸਜਾਵਟ, ਉਸਦੇ ਗਲ ਦੇ ਕੱਪੜੇ ਅਤੇ ਅਮੋਲਕ ਗਹਿਣੇ ਇਉਂ ਜਾਪਦੇ ਹਨ ਜਿਕਰ ਇੱਕ ਨਵੀਂ ਫੜੀ ਮੈਨਾ ਨੂੰ ਸੋਨੇ ਦੇ ਪਿੰਜਰੇ ਵਿੱਚ ਪਾਇਆ ਹੈ। ਹੋਰ ਸਭ ਗੱਲਾਂ ਕਰਦੀਆਂ ਹਨ, ਹੱਸਦੀਆਂ ਹਨ, ਕੁਝ ਜੁਗਤ ਮਖੌਲ ਵੀ ਕਰਦੀਆਂ ਹਨ, ਪਰ ਇਹ ਚੁੱਪ ਬੈਠੀ ਹੈ। ਕਿਸੇ ਕਿਸੇ ਵੇਲੇ ਠੰਡਾ ਸਾਹ ਭਰਦੀ ਹੈ। ਕਦੀ ਅੱਖਾਂ ਵਿੱਚੋਂ ਹੰਝੂ ਕਿਰ ਪੈਂਦੇ ਹਨ। ਨਾਲ ਦੀਆਂ ਬੁਲਾਉਂਦੀਆਂ ਹਨ, ਪਰ ਇਹ ਸਿਰ ਹੀ ਨਹੀਂ ਚੁੱਕਦੀ। ਇੱਕ ਜਣੀ ਨੇ ਫਾਰਸੀ ਵਿੱਚ ਕਿਹਾ, ਇਹ ਨਵੀਂ ਚਿੜੀ ਹੈ, ਆਪੇ ਗਿੱਜ ਜਾਏਗੀ। ਇਹਨੇ ਨੂੰ ਖਾਣੇ ਦੀ ਖਬਰ ਆਈ। ਉੱਥੇ ਹੀ ਦਸਤਰਖਾਨ ਵਿਛਾਇਆ ਗਿਆ। ਉੱਤੇ ਭਾਂਤ ਭਾਂਤ ਦੇ ਖਾਣੇ ਰੱਖੇ ਗਏ। ਸਭੇ ਬਿਸਮਿਲਾ ਕਹਿ ਕੇ ਖਾਣ ਲੱਗੀਆਂ। ਇਹ ਚੁੱਪ ਬੈਠੀ ਹੈ। ਜੇ ਉਹ ਖਾਣ ਵਾਸਤੇ ਤੰਗ ਕਰਦੀਆਂ ਹਨ ਤਾਂ ਇਹ ਤਰਪ ਤਰਪ ਹੰਝੂ ਕੇਰਦੀ ਅਤੇ ਹੌਲੀ ਜਿਹੀ ਕਹਿ ਉੱਠਦੀ ਹੈ, ਹੇ ਸ਼ਿਵ ਸੰਘਾਰ ਕਰ। ਜਦ ਬੇਗਮਾਂ ਨੇ ਬਹੁਤ ਤੰਗ ਕੀਤਾ ਤਦ ਤਾਂ ਫੁੱਟ ਫੁੱਟ ਰੋਈ। ਡਸਕਾਰਿਆਂ ਦੀ ਆਵਾਜ਼ ਦੂਰ ਤੱਕ ਪਹੁੰਚਣ ਲੱਗੀ। ਸਭੇ ਜਣੀਆਂ ਗੁੱਸੇ ਵਿੱਚ ਭਰ ਗਈਆਂ ਕਿ ਇਸਨੇ ਸਾਡਾ ਖਾਣਾ ਆਰਾਮ ਕਰ ਦਿੱਤਾ ਹੈ। ਹੱਥੋਂ ਹੱਥੀ ਕੁੱਟਣ ਨੂੰ ਤਿਆਰ ਸਨ, ਪਰ ਇੱਕ ਜਣੀ ਨੂੰ ਕੁਛ ਤਰਸ ਆਇਆ। ਬੋਲੀ, ਭੈਣੇ, ਇਹ ਇਸ ਦੇ ਵੱਸ ਨਹੀਂ। ਜਦ ਮੈਨੂੰ ਫੜ ਕੇ ਆਉਂਦਾ ਸੀ ਤਦ ਮੇਰਾ ਇਸ ਤੋਂ ਵੀ ਬੁਰਾ ਹਾਲ ਸੀ। ਹੌਲੀ ਹੌਲੀ ਆਪੇ ਰਚ ਮਿਚ ਜਾਏਗੀ। ਗੱਲ ਕਾਹਦੀ, ਉਹ ਸਭੇ ਕੁਝ ਕੋ ਟਲੀਆਂ ਤੇ ਸਹੀ, ਪਰ ਆਖਣ ਲੱਗੀਆਂ ਕਿ ਇਸ ਨੂੰ ਕੁਛ ਖਵਾਉਣਾ ਜ਼ਰੂਰੀ ਹੈ। ਲਾ ਤਰਲੇ ਰਹੀਆਂ, ਪਰ ਉਸ ਰੱਬ ਦੀ ਬੰਦੀ ਨੇ ਇੱਕ ਨਾ ਮੰਨੀ। 6 ਕੜ ਉਹਨਾਂ ਨੇ ਰਲ ਕੇ ਉਸਨੂੰ ਢਾਇਆ ਅਤੇ ਮਾਸ ਦੀ ਤਰੀ ਉਸਦੇ ਮੂੰਹ ਵਿੱਚ ਪਾਉਣ ਲੱਗਿਆਂ ਹੀ ਸਨ ਕਿ ਇਹਨਾਂ ਨੂੰ ਹਾਕਮ ਸਾਹਿਬ ਜੋ ਹੇਠਾਂ ਸ਼ਰਾਬ ਪੀ ਰਹੇ ਸਨ ਮਸਤ ਹੋਏ ਹੋਏ ਉੱਤੇ ਆ ਗਏ। ਅਰ ਇਹ ਹਾਲ ਵੇਖ ਕੇ ਸਮਝੇ ਕਿ ਸਭੇ ਖਾਰ ਸਾੜ ਪਿੱਛੇ ਇਸ ਨੂੰ ਕੁੜਦੀਆਂ ਹਨ। ਇਹ ਸਮਝ ਕੇ 2-2 ਧੌਲਾਂ ਸਭਨਾ ਦੇ ਸਿਰ ਮਾਰ ਕੇ ਉਸ ਵਿਚਾਰੀ ਨੂੰ ਬਾਹੋਂ ਫੜ ਕੇ ਬਾਹਰ ਛੱਜੇਪੁਰ ਲੈ ਗਏ ਅਤੇ ਨਸ਼ੇ ਵਿੱਚ ਮਸਤ ਹੋ ਕੇ ਲੱਗੇ ਉਲਝਲੂਲ ਗੱਲਾਂ ਕਰਨ। ਇਸ ਵੇਲੇ ਇਸਤਰੀ ਨੂੰ ਨਿਸ਼ਚਾ ਹੋ ਗਿਆ ਕਿ ਹੁਣ ਧਰਮ ਬਚਨ ਦੀ ਕੋਈ ਵਾਹ ਨਹੀਂ ਰਹੀ, ਹੁਣ ਜਾਨ ਦੇਣੀ ਉੱਤਮ ਹੈ। ਸੰਕਲਪ ਧਾਰਿਆ ਕਿ ਬਾਰੀ ਦੇ ਪਾਸ ਖੜ੍ਹੀ ਹਾਂ, ਛਾਲ ਮਾਰ ਦੇਵਾਂ। ਪਰ ਹਾਏ, ਦੁਖੀਆਂ ਪਾਸੋਂ ਮੌਤ ਵੀ ਡਰਦੀ ਹੈ। ਇਸ ਦੀ ਬੇਰੁਖੀ, ਉਦਾਸੀ ਅਤੇ ਨਿਰਾਸ਼ਤਾ ਅਤੇ ਸ਼ਰਾਬੀ ਨਵਾਬ ਨੂੰ ਵੀ ਕਹਿਰ ਚੜ ਗਿਆ। ਉਸਨੇ ਵੀਣੀਓ ਵੱਡੇ ਜ਼ੋਰ ਨਾਲ ਫੜਿਆ ਅਤੇ ਲਾਲ ਅੱਖਾਂ ਕਰਕੇ ਪਤਾ ਨਹੀਂ ਕੀ ਬੋਲਣ ਲੱਗਾ ਸੀ ਕਿ ਉਸਦੀ ਆਵਾਜ਼ ਅਹਿਮ ਨਿਕਲੀ, ਕਹਿ 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 ਕਹਿ। ਹੈਂ, ਇਹ ਕੀ ਹੋਇਆ? ਨਵਾਬ ਜੀ ਕੀ ਆਖਣ ਲੱਗੇ ਸਨ, ਸੰਗ ਨੂੰ ਕੀ ਹੋ ਗਿਆ? ਹਾਂ, ਨਵਾਬ ਸਾਹਿਬ ਨੂੰ ਕਿਸੇ ਤਕੜੇ ਹੱਥ ਨੇ ਗਿਚੀਓਂ ਫੜ ਲਿਆ ਹੈ। ਔਰ ਜੋ ਕਹਿਣ ਲੱਗੇ ਸਨ ਸੰਗ ਵਿੱਚ ਹੀ ਰਹਿ ਗਿਆ। ਹੁਣ ਇਸ ਵੇਲੇ ਨਗਰ ਵਿੱਚੋਂ ਇੱਕ ਡਾਢੀ ਘਨਾਵ ਕਰਦੀ ਆਵਾਜ਼ ਜਿਕਰ ਕਮਸਾਨ ਦੀ ਹੁੰਦੀ ਆ ਰਹੀ ਹੈ। ਪੱਲੋ ਪੱਲੀ ਵਿੱਚ 5-7 ਹੋਰ ਆਦਮੀ ਉੱਤੇ ਆ ਚੜ੍ਹੇ। ਨਵਾਬ ਸਾਹਿਬ ਫੜੇ ਗਏ। ਬੇਗਮਾਂ ਪੱਥਰ ਦੀਆਂ ਮੂਰਤਾਂ ਹੋ ਗਈਆਂ। ਗੋਲੀਆਂ ਇੱਕ ਪੈਰ ਦੌੜ ਕੇ ਦੂਜੇ ਰਸਤਿਓਂ ਬਾਹਰ ਹੋਈਆਂ। ਉਹ ਦੁਖੀ ਇਸਤਰੀ ਬੇਬਸ ਹੋ ਇਹੀ ਕਹੀ ਜਾਂਦੀ, ਜੈਸੀ ਰਾਖੀ ਦ੍ਰੋਪਦੀ ਦੀ ਲਾਜ। ਪਲ ਵਿੱਚ ਇੱਕ ਤੀਵੀ ਅਤੇ ਇੱਕ ਹਿੰਦੂ ਹੋਰ ਹੇਠੋਂ ਉੱਤੇ ਆਏ। ਹਿੰਦੂ ਨੂੰ ਦੇਖਦੇ ਹੀ ਉਹ ਇਸਤਰੀ ਖਿੜ ਗਈ। ਉਹ ਵੀ ਅੱਗੇ ਵਧਿਆ, ਪਰ ਇਸਤਰੀ ਨੇ ਝਟਕਿਆ, ਮਹਾਰਾਜ ਮੈਥੋਂ ਰਤਾ ਪਰੇ ਰਹੋ, ਮੈਂ ਹਿੰਦੂ ਧਰਮ ਗੁਆ ਬੈਠੀ ਹਾਂ। ਇਹ ਗੱਲ ਸੁਣ ਕੇ ਤੀਵੀ ਜੋ ਹਿੰਦੂ ਦੇ ਨਾਲ ਸੀ ਵਧ ਕੇ ਬੋਲੀ, ਕੀ ਪਤੀਵ੍ਰਤਾ ਧਰਮ ਹਾਰ ਬੈਠੀ ਹੈ? ਉਸਨੇ ਉੱਤਰ ਦਿੱਤਾ, ਨਹੀਂ ਜੀ, ਮੈਂ ਸ਼ੀਲ ਧਰਮ ਵਿੱਚ ਦ੍ਰਿੜ ਹਾਂ, ਪਰ ਮੈਨੂੰ ਧੱਕੋ ਧੱਕੀ ਤੁਰਕ ਖਾਣਾ ਖਵਾ ਦਿੱਤਾ ਗਿਆ ਹੈ। ਇਹ ਸੁਣ ਕੇ ਉਹ ਤੀਵੀ ਜੋ ਸਾਡੀ ਬਹਾਦਰ ਭੈਣ ਸੁੰਦਰੀ ਸੀ ਬੋਲੀ, ਪਿਆਰੀ ਭੈਣ, ਧੰਨ ਹੈ ਤੂੰ ਜਿਸਨੇ ਏਡੇ ਕਸ਼ਟ ਵਿੱਚ ਆਪਣਾ ਜਤ ਸਤ ਪੱਕਾ ਰੱਖਿਆ। ਇੱਕ ਅੱਧੇ ਸਿੱਖ ਨੇ ਬੇਗਮਾਂ ਤੋਂ ਗਹਿਣੇ ਲੈਣ ਦੀ ਸਲਾਹ ਕੀਤੀ, ਪਰ ਬਲਵੰਤ ਸਿੰਘ ਨੇ ਝੱਟ ਰੋਕ ਦਿੱਤਾ ਕਿ ਇਸਤਰੀ ਪਰ ਧੱਕਾ ਕਰਨਾ ਖਾਲਸੇ ਦਾ ਧਰਮ ਨਹੀਂ। ਭਰਾ ਦੀ ਇਹ ਗੰਭੀਰਤਾ ਵੇਖ ਕੇ ਸੁੰਦਰੀ ਬਾਗ ਬਾਗ ਹੋ ਗਈ। ਪੱਲੋ ਪੱਲੀ ਵਿੱਚ ਨਵਾਬ ਦੀਆਂ ਮੁਸ਼ਕਾਂ ਕੱਸ ਕੇ ਸਾਰੇ ਜਣੇ ਉਤਰੇ। ਅੱਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ ਖਜ਼ਾਨਾ ਘੋੜਿਆਂ ਪਰ ਲਦਵਾ ਲਿੱਤਾ। ਖਾਲਸੇ ਦੀ ਫੌਜ ਸਾਰੇ ਨਗਰ ਵਿੱਚ ਜਰਵਾਣੇ ਅਤੇ ਪਾਪੀ ਮੁਗਲਾਂ ਪਾਸੋਂ ਹਿੰਦੂਆਂ ਦੇ ਬਦਲੇ ਲੈ ਰਹੀ ਸੀ। ਜਿਸ ਜਿਸ ਮਜ਼ਲੂਮ ਹਿੰਦੂ ਨੇ ਅਤੇ ਕੋਈ ਗਰੀਬ ਮੁਸਲਮਾਨਾਂ ਨੇ ਵੀ ਆਪਣੇ ਦੁੱਖ ਕਿਸੇ ਤੁਰਕ ਵੱਲੋਂ ਰੋਏ, ਖਾਲਸੇ ਨੇ ਉਸਦੀ ਸਹਾਇਤਾ ਕਰਕੇ ਧਾਕਾ ਕਰਨ ਵਾਲੇ ਖੂਬ ਸੋਧੇ। ਥੋੜ੍ਹੀ ਫੌਜ ਜੋ ਹਾਕਮ ਦੀ ਸੀ ਉਹ ਗੜੀ ਵਿੱਚ ਸੀ, ਜੋ ਸਿੱਖਾਂ ਨੇ ਪਹਿਲੋਂ ਹੀ ਬਾਹਰੋਂ ਬੰਦ ਕਰਕੇ ਘੇਰ ਲਈ ਸੀ। ਖਾਲਸਾ ਇਸ ਫੁਰਤੀ ਨਾਲ ਜਾ ਕੇ ਪਿਆ ਸੀ ਕਿ ਸਾਰੇ ਸ਼ਹਿਰ ਵਿੱਚ ਕਿਸੇ ਦੇ ਚਿੱਤ ਖਿਆਲ ਵੀ ਨਹੀਂ ਸੀ ਕਿ ਕੋਈ ਬਿਜਲੀ ਦਾ ਲਿਸ਼ਕਾਰਾ ਬਿਨ ਬਦਲੋਂ ਹੀ ਆ ਪੈਣ ਵਾਲਾ ਹੈ। ਇਹੋ ਹੀ ਖਾਲਸੇ ਦੀ ਉਸ ਵੇਲੇ ਦੀ ਪ੍ਰਬੀਨਤਾ ਸੀ ਕਿ ਅੱਤ ਦੇ ਫੁਰਤੀਲੇ ਅਤੇ ਅੱਤ ਦੇ ਨਿਸ਼ਾਨੇਬਾਜ਼ ਬੰਦੂਕਚੀ ਸਨ। ਦੁਖੀਏ ਖੱਤਰੀ ਦੀ ਇਸਤਰੀ ਅਤੇ ਨਵਾਬ ਨੂੰ ਕਾਬੂ ਕਰਕੇ ਸਰਦਾਰ ਸ਼ਾਮ ਸਿੰਘ ਅਤੇ ਬਲਵੰਤ ਸਿੰਘ ਖੱਤਰੀ ਦੇ ਘਰ ਪਹੁੰਚੇ। ਥੜੇ ਪਰ ਦਰੀ ਵਿਛਾ ਕੇ ਡਟ ਗਏ। ਹੁਣ ਫੌਜ ਸਾਰੀ ਨਗਰੋਂ ਬਾਹਰ ਇਕੱਠੀ ਹੋ ਰਹੀ ਸੀ। 10-20 ਜਵਾਨ ਸਰਦਾਰ ਦੇ ਨਾਲ ਵੀ ਸਨ। ਬੀਬੀ ਸੁੰਦਰੀ ਵੀ ਅਤੇ ਉਹ ਤੀਵੀ ਜਿਸਦਾ ਹਾਲ ਅਸੀਂ ਦੱਸਦੇ ਆਏ ਹਾਂ, ਜੋ ਖੱਤਰੀ ਦੀ ਵੋਟੀ ਸੀ ਔਰ ਨਵਾਬ ਨੇ ਖੋਹ ਲਈ ਸੀ, ਕੋਲ ਆ ਬੈਠੀ। ਸਰਦਾਰ ਸਾਹਿਬ ਨੇ ਹੁਕਮ ਕੀਤਾ ਕਿ ਪਿੰਡ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾਓ। ਦੋ ਸਿੰਘ ਇਹ ਕੰਮ ਕਰਨ ਚਲੇ ਗਏ। ਖੱਤਰੀ ਆਪਣੇ ਘਰ ਅੰਦਰ ਜਾ ਕੇ ਦੇਖ ਰਿਹਾ ਸੀ ਕਿ ਮਾਲ ਮੱਤਾ ਲੁੱਟਿਆ ਗਿਆ ਹੈ ਕਿ ਨਹੀਂ, ਪਰ ਉਸਦੇ ਭਾਗਾਂ ਨੂੰ ਇੱਕ ਕੋਡੀ ਦਾ ਵੀ ਨੁਕਸਾਨ ਨਹੀਂ ਹੋਇਆ ਸੀ। ਇੰਨੇ ਚਿਰ ਨੂੰ ਇੱਕ ਬੁੱਢੀ ਤੀਵੀ ਡੰਗੋਰੀ ਟੇਕਦੀ ਅਤੇ ਅੱਖਾਂ ਤੋਂ ਹੰਝੂ ਕੇਰਦੀ ਆਈ ਔਰ ਬੁਢਾਪੇ ਦੀ ਢਿੱਲੀ ਹੋਈ ਪਈ ਆਵਾਜ਼ ਵਿੱਚ ਬੋਲੀ, ਹੇ ਸਿੰਘ ਸੂਰਮੇ, ਤੇਰਾ ਜੁਗ ਜੁਗ ਰਾਜ, ਤੂੰ ਤਾਂ ਕੋਈ ਰੱਬ ਨੇ ਅਵਤਾਰ ਕਰ ਲਿਆ ਹੈ, ਮੇਰੀ ਛਾਤੀ ਠੰਡ ਪਾ, ਰੱਬ ਤੈਨੂੰ ਇਸ ਤੋਂ ਚੌਗਣਾ ਕਰੇ। ਸੁੰਦਰੀ ਦਾ ਮਨ ਇਹ ਦੁਹਾਈ ਸੁਣ ਕੇ ਦਰਵ ਗਿਆ। ਬੋਲੀ, ਮਾਈ ਕੀ ਗੱਲ ਹੈ? ਮਾਈ ਬੱਚੀ ਕੀ ਦੱਸਾਂ, ਆਹ ਜੋ ਹਾਕਮ ਬੈਠਾ ਹੈ ਇਸ ਵੇਲੇ ਚੋਰ ਵਾਂਗੂ ਬੱਧਾ ਹੋਇਆ, ਇਸਨੇ ਮੇਰੇ ਨਾਲ ਵੱਡਾ ਅਨਰਥ ਕੀਤਾ ਹੈ। ਮੇਰਾ ਇੱਕੋ ਇੱਕ ਪੁੱਤਰ ਸੀ ਅਤੇ ਪੋਹਰਿਆਂ ਕਰਕੇ ਮੈਂ ਉਸਨੂੰ ਪਾ ਲਿਆ ਸੀ। ਇੱਕ ਦਿਨ ਕਰਮਾਂ ਦੀ ਮਾਰ ਇਹਦੇ ਮਹਿਲਾਂ ਹੇਠੋਂ ਲੰਘਦਾ ਹੋਇਆ ਗਿੱਚੀ ਉੱਚੀ ਕਰਕੇ ਬਾਰੀ ਵੱਲ ਤੱਕ ਬੈਠਾ। ਭਾਵੇਂ ਬਾਰੀ ਵਿੱਚ ਸਵਾਹ ਵੀ ਨਹੀਂ ਸੀ, ਪਰ ਇਸ ਨਵਾਬ ਨੂੰ ਗੁੱਸਾ ਆ ਗਿਆ। ਲੋਂਦੀ ਦੇ ਪੁੱਤਰ ਨੂੰ ਇੰਨਾ ਮਰਵਾਇਓਸ ਕਿ ਉਹ ਮਰੀ ਗਿਆ। ਮੈਂ ਬਥੇਰੇ ਤਰਲੇ ਕੀਤੇ, ਪਰ ਇਸ ਪੱਥਰ ਚਿੱਤ ਨੇ ਇੱਕ ਨਾ ਸੁਣੀ। ਹੇ ਰੱਬ ਦੇ ਘੱਲੇ ਹੋਏ ਪਾਤਸ਼ਾਹ, ਮੇਰਾ ਨਿਆਂ ਕਰ। ਇਹ ਗੱਲ ਸੁਣ ਹਾਕਮ ਦੇ ਚਿਹਰੇ ਪਰ ਫਿਟਕਾਰ ਦਾ ਰੰਗ ਫਿਰ ਗਿਆ। ਸਿੰਘਾਂ ਸਭਨਾਂ ਦੇ ਹਿਰਦੇ ਦਰਵ ਗਏ। ਸ਼ਾਮ ਸਿੰਘ ਨੇ ਕੁਝ ਚਿਰ ਸੋਚ ਕੇ 5-7 ਮਹਿਲੇਦਾਰਾਂ ਤੋਂ ਪੁੱਛਿਆ ਕਿ ਇਹ ਬੁੱਢੀ ਸੱਚ ਆਖਦੀ ਹੈ ਤਾਂ ਠੀਕ ਨਿਕਲਿਆ। ਪਲ ਮਗਰੋਂ ਇੱਕ ਜਵਾਨ ਮੁਸਲਮਾਨ ਤੀਵੀ ਇੱਕ ਬਾਲ ਕੁੱਛੜ ਅਤੇ ਦੋ ਉਂਗਲਾਂ ਨਾਲ ਲਾਈ, ਲੀਰਾਂ ਵਗਦੀਆਂ ਅਤੇ ਭੁੱਖ ਨਾਲ ਵਿਲੂ ਵਿਲੂ ਕਰਦਿਆਂ ਨੂੰ ਲਿਆਈ। ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁੱਛਿਆ, ਤੂੰ ਬੀਬੀ ਕੀ ਕੁਆਈ ਹੈ? ਉਸਨੇ ਉੱਤਰ ਦਿੱਤਾ ਕਿ ਤੈਨੂੰ ਸਾਈਂ ਵੱਲੋਂ ਘੱਲਿਆ ਸਮਝ ਕੇ ਨਿਆਂ ਕਰਵਾਉਣ ਆਈ ਹਾਂ। ਮੇਰਾ ਸਾਈਂ ਇਸ ਹਾਕਮ ਦਾ ਦਰਬਾਰੀ ਸੀ ਔਰ ਸਾਡੇ ਘਰ ਦੌਲਤ ਦੀ ਪਰਵਾਹ ਨਹੀਂ ਸੀ। ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਨਵਾਬ ਨਾਲ ਲੜ ਪਿਆ, ਬਸ ਉਸ ਵੇਲੇ ਮਰਵਾ ਦੇ ਤੁਸ ਅਤੇ ਸਾਰਾ ਘਰ ਬਾਰ ਲੁੱਟ ਕੇ ਮੈਨੂੰ ਫਕੀਰ ਨਹੀਂ ਕਰ ਦਿੱਤੋ ਸੋ। ਹੁਣ ਮੇਰੇ ਅਤੇ ਇਹਨਾਂ ਬੱਚਿਆਂ ਜੋਗਾ ਘਰ ਪਾ ਅੰਨ ਵੀ ਨਹੀਂ ਰਿਹਾ, ਮੰਗਿਆਂ ਵੀ ਪਿੱਛਿਆਂ ਨਹੀਂ ਪੈਂਦੀ, ਕੀ ਕਰਾਂ? ਮੌਤ ਵੀ ਨਹੀਂ ਆਉਂਦੀ। ਤੂੰ ਜਰਵਾਣਿਆਂ ਦਾ ਸਿਰ ਭੰਜ ਆਪਦਾ ਹੈ, ਕੁਝ ਮੈਂ ਦੁਖਿਆਰੀ ਦਾ ਵੀ ਉਪਰਾਲਾ ਕਰ। ਇਹ ਗੱਲ ਸੁਣ ਕੇ ਵੀ ਸਿੱਖਾਂ ਦੇ ਮਨ ਵਿੱਚ ਨਵਾਬ ਵੱਲੋਂ ਡਾਢੀ ਕਿਰਣਾ ਹੋਈ। ਉਦਾਰਚਿਤ ਸਰਦਾਰ ਨੇ ਨਵਾਬ ਦੇ ਖਜ਼ਾਨੇ ਵਿੱਚੋਂ ਇੱਕ ਥੈਲੀ ਮੰਗਵਾਈ ਅਤੇ ਉਸ ਦੁਖੀਆ ਦੀ ਝੋਲੀ ਵਿੱਚ ਪਾ ਕੇ ਕਿਹਾ, ਜਾ ਅਤੇ ਖਾ ਪੀ ਅਤੇ ਆਰਾਮ ਕਰ। ਇਹ ਗੱਲ ਵੇਖ ਕੇ ਇੱਕ ਬ੍ਰਾਹਮਣ ਨੇ ਹੌਲੀ ਜਿਹੀ ਕਿਹਾ, ਸਰਦਾਰ ਦੂਰ ਦੀ ਸੋਝੀ ਨਹੀਂ ਕਰਦੇ, ਵੇਖੋ ਮਲੇਛਣੀ ਨੂੰ ਰੁਪਏ ਦੇ ਦਿੱਤੇ ਸੋ। ਇਹ ਗੱਲ ਸਰਦਾਰ ਨੇ ਸੁਣ ਪਾਈ, ਬੋਲਿਆ, ਸੁਣੋ ਮਿਸਰ ਜੀ, ਇਹ ਸਾਡਾ ਘਰ ਪੱਖਪਾਤੀ ਨਹੀਂ ਹੈ, ਨਾ ਸਾਨੂੰ ਕਿਸੇ ਨਾਲ ਵੈਰ ਹੈ। ਹਿੰਦੂ ਮੁਸਲਮਾਨ ਕੀ ਸਾਡੇ ਸਤਿਗੁਰਾਂ ਨੂੰ ਕਿਸੇ ਨਾਲ ਵੀ ਵੈਰ ਨਹੀਂ ਸੀ, ਸਾਰੀ ਸ੍ਰਿਸ਼ਟੀ ਸਾਨੂੰ ਇੱਕ ਸਮਾਨ ਹੈ, ਅਸਾਂ ਤਾਂ ਅਨਿਆਏ ਨਾਸ਼ ਕਰਨਾ ਹੈ ਅਤੇ ਪੂਰਾ ਤੋਲਣਾ ਹੈ। ਇਸ ਵੇਲੇ ਜੋ ਹਾਕਮ ਜ਼ੁਲਮ ਕਰ ਰਹੇ ਹਨ, ਅਸਾਂ ਤਾਂ ਇਹਨਾਂ ਨੂੰ ਸੋਧਣਾ ਹੈ, ਇਹਨਾਂ ਨੂੰ ਸੋਧਣਾ, ਜ਼ੁਲਮ ਨੂੰ ਸੋਧਣਾ ਹੈ। ਬ੍ਰਾਹਮਣ ਬੋਲਿਆ, ਫਿਰ ਆਪ ਤੁਰਕਾਂ ਨੂੰ ਕਿਉਂ ਮਾਰਦੇ ਹੋ, ਉਹਨਾਂ ਨੂੰ ਸ਼ਰਨ ਲਓ। ਸ਼ਾਮ ਸਿੰਘ, ਪੰਡਿਤ ਜੀ, ਸਾਡਾ ਤੁਰਕਾਂ ਨਾਲ ਕਿ ਪਠਾਣਾਂ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿੱਛੇ ਕੋਈ ਵੈਰ ਨਹੀਂ, ਅਤੇ ਨਾ ਹੀ ਵੈਰ ਵਿਰੋਧ ਵਿੱਚ ਪੈ ਕੇ ਅਸੀਂ ਉਹਨਾਂ ਦਾ ਰਾਜ ਗੁਆ ਰਹੇ ਹਾਂ। ਸਾਡਾ ਮੁਗਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਉਹ ਪਾਤਸ਼ਾਹ ਹੋ ਕੇ ਪ੍ਰਜਾ ਨੂੰ ਦੁੱਖ ਦਿੰਦੇ ਹਨ, ਨਿਆਂ ਨਹੀਂ ਕਰਦੇ ਹਨ, ਬੇਗੁਨਾਹਾਂ ਅਤੇ ਨਿਰਦੋਸ਼ੀਆਂ ਨੂੰ ਮਰਵਾ ਸੁੱਟਦੇ ਹਨ, ਮਾਮਲਾ ਲੈਂਦੇ ਹਨ ਪਰ ਪ੍ਰਜਾ ਦੀ ਰਾਖੀ ਨਹੀਂ ਕਰਦੇ, ਧਰਮ ਵਿੱਚ ਦਖਲ ਦਿੰਦੇ ਹਨ, ਮੱਲੋ ਮੱਲੀ ਧਰਮਹੀਨ ਕਰਦੇ ਹਨ, ਇਹ ਪਾਪ ਹਨ, ਰਾਜਾ ਦਾ ਧਰਮ ਇਹ ਨਹੀਂ ਹੈ। ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰ ਰਹੇ ਹਾਂ, ਕਿਸੇ ਜ਼ਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ ਨਹੀਂ, ਸਾਡੇ ਸਤਿਗੁਰ ਧਰਮ ਫੈਲਾਵਣ ਆਏ ਸਨ, ਸੋ ਉਹਨਾਂ ਵਾਕਾਂ ਪੁਰ ਪਰਪੱਕ ਹਾਂ, ਔਰ ਸਤ ਧਰਮ ਪਿੱਛੇ ਉਹਨਾਂ ਪੁਰਖਾਂ ਦਾ ਨਾਸ਼ ਕਰਦੇ ਹਾਂ ਜੋ ਅਧਰਮ ਕਰਦੇ ਹਨ ਔਰ ਅਕਾਲ ਪੁਰਖ ਦੀ ਪਰਜਾ ਨੂੰ ਦੁਖਾਉਂਦੇ ਹਨ। ਤੁਸੀਂ ਦੇਖੋ, ਇੱਥੇ ਹਾਕਮ ਮੁਤਾਣੇ ਅਤੇ ਜਰਵਾਣੇ ਹੋ ਰਹੇ ਹਨ, ਨਾ ਹੀ ਇਹਨਾਂ ਨੂੰ ਖੌਫ ਖੁਦਾ ਦਾ ਹੈ ਅਤੇ ਨਾ ਹੀ ਲਾਹੌਰ ਦਿੱਲੀ ਦਾ ਕੋਈ ਰੋਬ ਰਹਿ ਗਿਆ ਹੈ। ਦਿੱਲੀ ਆਪ ਢਿੱਲੀ ਆਉਂਦੀ ਜਾ ਰਹੀ ਹੈ, ਲਾਹੌਰ ਵੀ ਕਈ ਰੰਗ ਪਲਟਦਾ ਜਾ ਰਿਹਾ ਹੈ। ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁੱਪ ਹੋ ਗਏ। ਇਹਨੇ ਨੂੰ ਰਹਿੰਦੇ ਖੂੰਹਦੇ ਬ੍ਰਾਹਮਣ ਅਤੇ ਕਈ ਖੱਤਰੀ ਪਿੰਡ ਦੇ ਇਕੱਠੇ ਹੋ ਗਏ ਸਨ। ਹੁਣ ਸਰਦਾਰ ਨੇ ਕਿਹਾ ਕਿ ਦੇਖੋ, ਇਹ ਇਸਤਰੀ ਪਤੀ ਬ੍ਰਤ ਧਰਮ ਵਿੱਚ ਕਿੱਡੀ ਪੱਕੀ ਰਹੀ ਹੈ ਅਤੇ ਪਰਮੇਸ਼ਰ ਨੇ ਵੀ ਇਸ ਦੀ ਲਾਜ ਰੱਖੀ ਹੈ, ਪਰ ਤੁਰਕਾਂ ਨੇ ਇਸ ਨੂੰ ਧੱਕੋ ਧੱਕੀ ਆਪਣੇ ਮਜ਼ਹਬ ਵਿੱਚ ਰਲਾ ਲਿੱਤਾ ਸੀ। ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸ ਨੂੰ ਆਪਣੇ ਧਰਮ ਵਿੱਚ ਰਲਾ ਲਓ ਔਰ ਵਰਤਾ ਕੇ ਅਭੇਦ ਕਰ ਲਓ, ਸੋ ਅਸੀਂ ਵਿਦਾ ਹੋਈਏ। ਪਰ ਖੱਤਰੀ ਬ੍ਰਾਹਮਣਾਂ ਨੇ ਉੱਤਰ ਦਿੱਤਾ ਕਿ ਕਦੀ ਨਹੀਂ ਆਉਣਾ, ਪਰੰਪਰਾ ਚੱਲੀ ਆਈ ਹੈ ਕਿ ਹਿੰਦੂ ਧਰਮ ਕੱਚਾ ਧਾਗਾ ਹੈ, ਇਹ ਝਟਪਟ ਟੁੱਟ ਜਾਂਦਾ ਹੈ, ਤੁਸੀਂ ਜਾਣਦੇ ਹੋ ਟੁੱਟੇ ਫਲ ਵੀ ਕਦੇ ਬੂਟਿਆਂ ਨਾਲ ਲੱਗੇ ਹਨ। ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸ ਦਾ ਕੋਈ ਕਸੂਰ ਨਹੀਂ ਸੀ, ਸਗੋਂ ਇਸ ਦੀ ਬਹਾਦਰੀ ਪੁਰ ਸ਼ਾਬਾਸ਼ ਦਿਓ ਅਤੇ ਵਿਛੜਿਆਂ ਨੂੰ ਗੱਲ ਲਾਓ, ਸ਼ਰਨ ਆਏ ਨੂੰ ਧੱਕਾ ਨਾ ਦਿਓ, ਸ਼ਰਨ ਆਏ ਨੂੰ ਤਰਾਉਣਾ ਵੱਡਾ ਪਾਪ ਹੈ। ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ। ਫਿਰ ਬਲਵੰਤ ਸਿੰਘ ਅਤੇ ਸ਼ੇਰ ਸਿੰਘ ਨੇ ਸਮਝਾਇਆ, ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਹਨਾਂ ਵਿੱਚ ਸਨ, ਸੋ ਪੱਕੇ ਰਹਿ ਕੇ ਸਾਡਾ ਧਰਮ ਕੱਚਾ ਧਾਗਾ ਹੈ, ਹਿੰਦੂ ਜਨਮ ਨਾਲ ਹੀ ਆਉਂਦਾ ਹੈ, ਕਿਸੇ ਮਰਿਆਦਾ ਨਾਲ ਕੋਈ ਹਿੰਦੂ ਨਹੀਂ ਬਣ ਸਕਦਾ। ਇਹ ਅਸੂਲ ਉਹਨਾਂ ਦੇ ਅੰਦਰ ਬੱਜਾ ਪਿਆ ਸੀ। ਹਾਲਾਤ ਦੀ ਮੁਸ਼ਕਲ ਦੇਖ ਕੇ ਵੀ ਉਹ ਆਪਣੇ ਇਸ ਖਿਆਲ ਤੋਂ ਨਾ ਬਦਲੇ। ਇਹ ਕਠੋਰਤਾ ਦੇਖ ਉਸ ਖੱਤਰੀ ਅਤੇ ਉਸਦੀ ਵੋਟੀ ਨੇ ਵੀ ਤਰਲੇ ਕੀਤੇ, ਪਰ ਕਿਸੇ ਨੇ ਨਾ ਮੰਨੀ। ਹੁਣ ਸਰਦਾਰ ਨੂੰ ਰੋ ਚੜ ਗਿਆ, ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਤਿਆਰ ਕਰੋ। ਝਟਪਟ ਕੜਾ ਪ੍ਰਸ਼ਾਦ ਤਿਆਰ ਹੋ ਗਿਆ, ਅਰਦਾਸ ਸੋਧਿਆ ਗਿਆ, ਹੁਕਮ ਦਿੱਤਾ ਕਿ ਖਤਰਾਣੀ ਵਰਤਾਵੇ ਔਰ ਸਭ ਖਾਣ, ਜੋ ਨਹੀਂ ਖਾਵੇਗਾ ਮਾਰਿਆ ਜਾਵੇਗਾ। ਇਸ ਹੁਕਮ ਨਾਲ ਸਾਰੇ ਕੰਬ ਉੱਠੇ, ਸੁੰਦਰੀ ਦਾ ਮਨ ਤ੍ਰਭਕ ਉੱਠਿਆ। ਉੱਠ ਕੇ ਖੱਤਰੀ ਨੂੰ ਵੱਖਰਿਆਂ ਲਿਜਾ ਕੇ ਸਮਝਾਉਣ ਲੱਗੀ ਕਿ ਇਹਨਾਂ ਬ੍ਰਾਹਮਣਾਂ ਨੂੰ ਇੱਕ ਇੱਕ ਮੋਹਰ ਦੇਈ ਜਾਓ, ਚਰਨੀ ਹੱਥ ਲਾਈ ਜਾਓ, ਫਿਰ ਸਾਰੇ ਖਾ ਲੈਣਗੇ। ਉਸਨੇ ਇਸੇ ਤਰ੍ਹਾਂ ਕੀਤਾ। ਅੱਗੇ ਅੱਗੇ ਖੱਤਰੀ ਮੋਹਰ ਦਿੰਦਾ ਜਾਵੇ ਅਤੇ ਮਗਰ ਮਗਰ ਖਤਰਾਣੀ ਕੜਾ ਪ੍ਰਸ਼ਾਦ ਵਰਤਾਈ ਜਾਵੇ, ਫਿਰ ਤਾਂ ਸਭਨਾਂ ਨੇ ਖਾ ਲਿਆ ਅਤੇ ਆਸ਼ੀਰਵਾਦ ਦੇ ਕੇ ਵਿਦਾ ਹੋਏ। ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ, ਪਰ ਖੱਤਰੀ ਅਤੇ ਖਤਰਾਣੀ ਨਿਮਰਤਾ ਕਰਕੇ ਬੋਲੇ ਕਿ ਹੁਣ ਅਸਾਂ ਇੱਥੇ ਨਹੀਂ ਰਹਿਣਾ, ਸਾਨੂੰ ਨਾਲ ਲੈ ਚੱਲੋ, ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ। ਇੱਕ ਤਾਂ ਮਨ ਇੱਥੇ ਦਬੇਲ ਰਹੇਗਾ, ਤੁਸਾਂ ਵਿੱਚ ਤੋ ਸਾਡੇ ਸੰਘ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ। ਦੂਜਾ ਇੱਥੇ ਤੁਰਕ ਸਿਪਾਹੀ ਆਉਣਗੇ ਅਤੇ ਸਭ ਦਾ ਗੁੱਸਾ ਅਸਾਂ ਪਰ ਪਏਗਾ। ਤੁਸਾਂ ਹੁਣ ਚਲੇ ਜਾਣਾ ਹੈ, ਸੋ ਸਾਨੂੰ ਨਾਲ ਹੀ ਲੈ ਚੱਲੋ, ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ, ਜਨਮ ਸਫਲਾ ਹੋ ਜਾਏਗਾ। ਮੇਰਾ ਸਾਰਾ ਧਨ ਵੀ ਨਾਲ ਲੈ ਚੱਲੋ, ਜੋ ਖਾਲਸੇ ਦੇ ਕੰਮ ਆਵੇ। ਇੱਥੇ ਬਿਰਥਾ ਜਾਓ, ਪੁੱਤ ਧੀ ਮੇਰਾ ਕੋਈ ਖਾਣ ਵਾਲਾ ਪਿੱਛੇ ਹੈ ਹੀ ਨਹੀਂ। ਕੁਝ ਚਰਚਾ ਦੇ ਮਗਰੋਂ ਇਹ ਗੱਲ ਮੰਨੀ ਗਈ ਅਤੇ ਖਾਲਸੇ ਜੀ ਨੇ ਫਿਰ ਪੀੜੀ ਜੂ ਨੂੰ ਰੁੱਖ ਕੀਤਾ। ਪਰੰਤੂ ਤੁਰਨੇ ਤੋਂ ਪਹਿਲਾਂ ਸਰਦਾਰ ਨੇ ਉਸ ਪਿੰਡ ਦੇ ਲਾਗੇ ਦੇ 2 ਕੋ ਪਿੰਡਾਂ ਦੇ ਲੋਕ ਇਕੱਠੇ ਕਰਕੇ ਕਿਹਾ ਕਿ ਇਹ ਹਾਕਮ ਪਰਜਾ ਉੱਤੇ ਅਤ ਜ਼ੁਲਮ ਕਰਦਾ ਰਿਹਾ ਹੈ। ਜ਼ਮੀਂਦਾਰਾਂ ਤੋਂ ਇਸਨੇ ਵੱਧ ਮਾਮਲੇ ਲਏ ਹਨ। ਕਈ ਸ਼ਾਹਾਂ ਨੂੰ ਲੁੱਟ ਪੁੱਟ ਕੇ ਇਸਨੇ ਨੰਗ ਕੀਤਾ, ਬੇਗੁਨਾਹਾਂ ਨੂੰ ਮਰਵਾਇਆ, ਅਨਾਥਾਂ ਨੂੰ ਤਸੀਹੇ ਦਿੱਤੇ। ਹਰ ਹਾਕਮ ਹੋ ਕੇ ਥੋਹਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਬੇ ਹਨ। ਨਿਆਂ ਕਰਨ ਦੀ ਥਾਂ ਇਸਨੇ ਸ਼ਰਾਬ ਅਤੇ ਵਿਸ਼ਿਆਂ ਵਿੱਚ ਸਮਾਂ ਬਿਤਾਇਆ ਹੈ ਅਤੇ ਰੱਬ ਦੀ ਪਰਜਾ ਨੂੰ, ਜੋ ਇਸ ਦੇ ਹਵਾਲੇ ਸੀ, ਇਸਨੇ ਬੇਤਰਸਾਂ ਵਾਂਗ ਦੁੱਖ ਦਿੱਤਾ ਹੈ। ਇਸ ਲਈ ਇਸ ਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿੱਤਾ ਜਾਂਦਾ ਹੈ। ਇਹ ਕਹਿੰਦਾ ਹੀ ਸੀ ਕਿ 2 ਚੂੜੀਆਂ ਨੇ ਪਾਪੀ ਦੇ ਗਲ ਰੱਸਾ ਪਾ ਕੇ ਬਿਰਖ ਨਾਲ ਟੰਗ ਦਿੱਤਾ। ਇਸ ਦੀ ਲੋਥ ਫੜਕਦੀ ਦੇਖ ਕੀ ਹਿੰਦੂ ਕੀ ਮੁਸਲਮਾਨ ਸਭ ਖੁਸ਼ ਹੋਏ। ਹਾਂ, 2-1 ਨਵੇਂ ਆਚਾਰ ਵਾਲੇ ਮੁਲਾਣੇ ਪੇਟ ਪਿੱਛੇ, ਜਿਸ ਵਿੱਚ ਇਸ ਦੇ ਪਾਪਾਂ ਦਾ ਹਿੱਸਾ ਪੋਈਂਦਾ ਸੀ, ਵਿੱਚੇ ਵਿੱਚ ਉੱਡਦੇ ਰਹੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।